ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਅਨੰਤ ਬਖਸ਼ਿਸ਼ਾਂ ਰਹਿਮਤਾਂ ਝੋਲੀ ਵਿੱਚ ਪਾਵਨ ਹਾਰੇ ਦੁੱਖ ਮਿਟਾਵਨ ਹਾਰੇ ਆਨੰਦ ਨਾਲ ਜ਼ਿੰਦਗੀ ਭਰਪੂਰ ਕਰਨ ਹਾਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਦੀ ਸਾਂਝ ਪ੍ਰਾਪਤ ਕਰਨ ਲਈ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਪਾਵਨ ਧਰਤੀ 'ਤੇ ਮੇਰੇ ਮਾਲਕ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ ਅਤੇ ਸ਼ਬਦ ਵਿਚਾਰ ਦੀ ਸਾਂਝ ਕਰਨ ਦੀ ਲਾਲਸਾ ਲੈ ਕੇ ਜੁੜ ਬੈਠੇ ਹਾਂ ਤਥਾ ਮੀਡੀਆ ਯੁੱਗ ਰਾਹੀਂ PTC ਚੈਨਲ ਰਾਹੀਂ ਅਤੇ YouTube ਰਾਹੀਂ ਆਪਣੇ ਆਪਣੇ ਦੂਰ ਦੁਰਾਡੇ ਘਰਾਂ ਵਿੱਚ ਜੁੜ ਬੈਠੇ ਹਾਂ ਸਮੂਹ ਗੁਰੂ ਸਵਾਰਿਆਂ ਨੂੰ ਆਓ ਸਾਹਿਬ ਦੀ ਰਹਿਮਤ ਮਿਲੇ ਧੰਨ ਗੁਰ ਸ਼ਬਦ ਦੀ ਬਰਕਤ ਝੋਲੀ ਵਿੱਚ ਪਏ ਜੋ ਕਿ ਅੱਜ ਦਾ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 688 ਅੰਗ ਤੋਂ ਆਰੰਭ ਹੋ ਕੇ 699 ਅੰਗ 'ਤੇ ਸੰਪੂਰਨ ਹੁੰਦਾ ਹੈ। ਇਹ ਪਾਵਨ ਹੁਕਮ ਧਨਾਸਰੀ ਰਾਗ ਵਿੱਚੋਂ ਹੈ ਅਤੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਆਓ ਸਾਹਿਬ ਰਹਿਮਤ ਕਰਨ ਇਹ ਸੁਰਤ ਦੁਨੀਆਂ ਦੇ ਪੱਧਰ ਤੋਂ ਉੱਪਰ ਉੱਠ ਕੇ ਦੁਨੀਆਂ ਦੇ ਮਾਲਕ ਨਾਲ ਜੁੜ ਜਾਏ। ਰਸਨਾ ਦੇ ਬੋਲ ਦੁਨੀਆਂ ਸਾਰੀ ਬੋਲਦੀ ਏ ਜੋ ਆਪੋ ਮਨ ਵਿੱਚੋਂ ਨਿਕਲਦੇ ਨੇ। ਦਾਤੇ ਦੀ ਰਹਿਮਤ ਹੋਵੇ ਜੋ ਬੋਲ ਗੁਰੂ ਨਾਨਕ ਦੇ ਮੁੱਖੋਂ ਨਿਕਲੇ ਨੇ। ਜੋ ਅੰਮ੍ਰਿਤ ਨਾਮ ਗੁਰੂ ਨੇ ਸਾਡੇ ਕੰਨਾਂ ਵਿੱਚ ਪਾਇਆ ਉਹ ਰਸਨਾ ਤੋਂ ਨਿਕਲਣ ਲੱਗ ਜਾਏ। ਸਾਹਿਬ ਸੀਸ ਪ੍ਰਦਾਨ ਕਰਨ ਜੀ, ਆਓ ਪਾਵਨ ਸ਼ਬਦ ਦੀ ਵਿਚਾਰ ਮਾਲਕ ਆਪ ਰਹਿਮਤ ਕਰਕੇ ਸਾਡੇ ਰੋਮ ਰੋਮ ਵਿੱਚ ਵਸਾ ਦੇਵਨ। ਪ੍ਰਥਮ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੀਵਾ ਤੇਰੇ ਨਾਏ, ਮੈਂ ਜੀਵਾਂ, ਸਾਹ ਲਵਾਂ, ਮੈਂ ਹਰਕਤ ਕਰਾਂ, ਮੇਰਾ ਮਨ ਮੇਰੀ ਬੁੱਧੀ ਆਪਣੀ ਆਪਣੀ ਕਿਰਿਆ ਕਰੇ, ਇਹ ਮੇਰਾ ਜੀਵਨ ਹੈ। ਪਰ ਪਾਤਸ਼ਾਹ ਤੇਰੇ ਨਾਮ ਨਾਲ ਜੀਵਾਂ, ਅੱਖਾਂ ਜੀਵਾਂ, ਕਿਉਂਕਿ ਸੋ ਮੂਆ ਜਿਸ ਮਨੋ ਵਿਸਾਰੇ, ਜਿਸ ਨੇ ਰੱਬ ਨੂੰ ਮਨੋ ਭੁਲਾ ਦਿੱਤਾ, ਉਹ ਨਾ ਸਮਝਿਓ ਜੀ ਰਿਹਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਨਾਮ ਨਾਲ ਮਨ ਵਿੱਚ ਆਨੰਦ ਭਰ ਜਾਂਦਾ ਹੈ, ਖੁਸ਼ੀ ਭਰ ਜਾਂਦੀ, ਸੁੱਖ ਮਿਲਦੇ ਨੇ। ਉਸ ਜੀਵਨ ਦੀ ਅਵਸਥਾ ਵਿੱਚ ਦੁਨੀਆਂ ਦੇ ਦੁੱਖ ਸਾਰੇ ਮੁੱਕ ਜਾਂਦੇ ਨੇ ਜੋ ਨਾਮ ਨਾਲ ਜੀਵਨ ਜੀਂਦਾ ਹੈ ਜੀ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਸਾਚੋ ਵਾਹਿਗੁਰੂ ਸੱਚਾ, ਸਾਚਾ ਨਾਉ ਉਸਦਾ ਨਾਮ ਸੱਚਾ, ਵਾਹਿਗੁਰੂ ਜੀ ਸੱਚੇ ਨੇ, ਵਾਹਿਗੁਰੂ ਜੀ ਦਾ ਨਾਮ ਸੱਚਾ, ਅਤੇ ਉਸ ਦੇ ਜੋ ਗੁਣ ਗਾਏ ਜਾਂਦੇ ਨੇ, ਗੋਬਿੰਦ ਦੀ ਮਹਿਮਾ ਕੀਤੀ ਜਾਂਦੀ ਹੈ ਵੀ ਆਪ ਅਨੰਤ ਹੋ, ਮਹੰਤ ਹੋ, ਆਪ ਅਨੰਤ ਦਾਤਾਂ ਦੇ ਮਾਲਕ ਹੋ। ਵਾਹ ਵਾਹ ਕਰਦੇ ਹਾਂ, ਉਸ ਮਾਲਕ ਦਾ ਗੁਣ ਗਾਇਆ ਜਾਂਦਾ ਹੈ ਜੀ।
ਗੁਰ ਗਿਆਨ ਅਪਾਰ ਸਿਰਜਣ ਹਾਰ ਜਿਨ ਸਿਰਜੀ ਤਿਨ ਗੋਈ।
ਸਿਰਜਣ ਹਾਰ ਦਾ ਗਿਆਨ ਗੁਰੂ ਕੋਲੋਂ ਮਿਲਦਾ, ਆਪੋ ਨਹੀਂ ਮਿਲਦਾ। ਗੁਰ ਗਿਆਨ ਕੀ ਦਿੱਤਾ? ਗੁਰੂ ਨੇ ਗਿਆਨ ਅਪਾਰਾ ਸਿਰਜਣਹਾਰਾ ਇਹ ਦੱਸਿਆ। ਉਸ ਵਾਹਿਗੁਰੂ ਦਾ ਪਾਰਾਵਾਰ ਨਹੀਂ, ਉਹ ਛੋਟਾ ਜਿਹਾ ਨਹੀਂ, ਉਹ ਇੱਕ ਥਾਵੇਂ ਨਹੀਂ, ਉਹ ਇੱਕ ਦੇਸ਼ੀ ਨਹੀਂ, ਜੋ ਇੱਕ ਵਸਤੂ ਵਿੱਚ ਨਹੀਂ, ਜੋ ਕਿਸੇ ਇੱਕ ਅਸਥਾਨ ਤੇ ਇੱਕ ਦਿਸ਼ਾ ਵਿੱਚ ਨਹੀਂ, ਧਿਆਨ ਚ ਰੱਖਿਓ, ਤੇ ਜੋ ਕਿਸੇ ਇੱਕ ਸਮੇਂ ਵਿੱਚ ਨਹੀਂ। ਇਸ ਨੂੰ ਵਿਦਵਾਨਾਂ ਦੀ ਗਹਿਰੀ ਭਾਸ਼ਾ ਵਿੱਚ ਕਿਹਾ ਜਾਂਦਾ, ਜੋ ਦੇਸ਼ ਕਾਲ ਵਸਤੂ ਤੇ ਪਰਿਛੇਦ ਸੇ ਰਹਿਤ ਹੈ, ਉਸ ਨੂੰ ਕਹਿੰਦੇ ਨੇ ਅਪਾਰ। ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਸ ਨੇ ਸਿਰਜਿਆ ਹੈ, ਮੈਨੂੰ ਹੀ ਨਹੀਂ ਤਮਾਮ ਬ੍ਰਹਿਮੰਡ ਨੂੰ ਸਿਰਜਿਆ, ਚੰਦ, ਸੂਰਜ, ਧਰਤੀ, ਆਕਾਸ਼, ਜੀਵ ਜੰਤੂ, ਪਤਾਲ, ਤਮਾਮ ਸੰਸਾਰ ਨੂੰ ਜਿਸ ਕਰਤੇ ਸਿਰਜਿਆ ਹੈ, ਅਤੇ ਸਿਰਜਿਆ ਹੀ ਨਹੀਂ, ਜਦੋਂ ਸਮਾਂ ਆਉਂਦਾ ਉਸ ਨੂੰ ਮਿਟਾ ਵੀ ਲੈਂਦਾ ਹੈ। ਜਿਨ ਸਿਰਜੀ ਤਿੰਨ ਗੋਈ, ਜਿਸ ਨੇ ਸਿਰਜਿਆ ਉਸ ਨੇ ਹੀ ਇਸ ਸੰਸਾਰ ਨੂੰ ਇੱਕ ਦਿਨ ਮਿਟਾ ਵੀ ਦਿੱਤਾ ਜੀ।
ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਹੁਕਮ ਭੇਜਿਆ ਰੱਬ ਨੇ, ਪ੍ਰਵਾਨਾ ਆ ਗਿਆ, ਸੱਦਾ ਪੱਤਰ ਆ ਗਿਆ, ਫੇਰ ਨਾ ਸਕੈ ਕੋਈ, ਉਸ ਦੇ ਪ੍ਰਵਾਨੇ ਨੂੰ ਕੋਈ ਵਾਪਸ ਮੋੜ ਨਹੀਂ ਸਕਦਾ। ਹਾਂ, ਕਚਹਿਰੀ ਚੋਂ ਪ੍ਰਵਾਨਾ ਆ ਜਾਏ, ਪਿਆਦੇ ਨੂੰ ਚੰਦ ਪੈਸੇ ਦੇ ਕੇ ਇੱਧਰ ਉੱਧਰ ਹੋ ਕੇ ਪ੍ਰਵਾਨਾ ਮੋੜ ਦੇਈਦਾ, ਇੱਕ ਵਾਰੀ ਮੁੜ ਜਾਂਦਾ, ਦੂਜੀ ਵਾਰੀ ਵੀ ਮੋੜ ਦਿੱਤਾ ਜਾਂਦਾ, ਤੀਜੀ ਵਾਰੀ ਵੀ ਮੋੜ ਦਿੱਤਾ ਜਾਂਦਾ, ਫਿਰ ਅਦਾਲਤ ਨੂੰ ਕੋਈ ਹੋਰ ਰਾਹ ਲੱਭਣੇ ਪੈਂਦੇ ਨੇ, ਇਸ ਦੇ ਘਰ 'ਤੇ ਪ੍ਰਵਾਨਾ ਚਿਪਕਾਓ, ਅਖਬਾਰਾਂ ਵਿੱਚ ਦਿਓ, ਭਗੌੜਾ ਹੋ ਗਿਆ, ਨਹੀਂ ਲੱਭਿਆ, ਨਹੀਂ ਆਇਆ। ਪਰ ਰੱਬ ਦੇ ਘਰ ਦਾ ਆਇਆ ਪ੍ਰਵਾਨਾ ਮੈਂ ਬੇਨਤੀ ਕਰਾਂ, ਫੇਰ ਨਾ ਸਕਾ ਕੋਈ, ਉਸ ਨੂੰ ਕੋਈ ਵਾਪਸ ਨਹੀਂ ਕਰ ਸਕਦਾ ਵੀ ਇਹ ਜਮਦੂਤੋ ਤੁਸੀਂ ਚਲੇ ਜਾਓ। ਭਲਾ ਇਹ ਕਹਿ ਦੇ ਵੀ ਕਰੋ ਅਰਦਾਸ, ਗਾਮ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸੁਰਾਏ ਗੁਜ਼ਾਰੋ। ਉਹਨਾਂ ਨੂੰ ਕਹਿ ਦੇ ਵੀ ਮੇਰਾ ਨਾ ਗਾਉਂ ਵਿੱਚ ਕੁਛ ਲੈਣਾ ਦੇਣਾ ਰਹਿੰਦਾ, ਬੁਕਾਇਆ ਰਹਿੰਦਾ, ਮੈਂ ਹੱਥ ਜੋੜਦਾ, ਅਰਦਾਸ ਕਰਦਾ, ਕਰੋ ਅਰਦਾਸ, ਗਾਮ ਕਿਛ ਬਾਕੀ, ਇੱਕ ਰਾਤ ਦੇ ਦਿਓ, ਲਿਓ ਨਬੇਰ ਆਜ ਕੀ ਰਾਤੀ। ਉਹਨਾਂ ਨੂੰ ਨਾਲ ਲਾਲਚ ਵੀ ਦੇਵੇ ਵੀ ਵਿੱਚੋਂ ਜਿੰਨੇ ਕੁ ਪੈਸੇ ਆਉਣਗੇ ਨਾ, ਵਿੱਚੋਂ ਤੁਹਾਨੂੰ ਵੀ ਕੁਛ ਦੇ ਦਿਆਂਗਾ। ਬੰਦੇ ਨੂੰ ਆਦਤ ਹੈ ਨਾ ਰਿਸ਼ਵਤ ਦੇਣ ਦੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜ਼ਾਰੋ, ਸਵੇਰੇ ਉੱਠ ਕੇ ਮੈਂ ਨਮਾਜ਼ ਵੀ ਪੜ੍ਹ ਲਾਂਗਾ, ਮੈਨੂੰ ਇੱਕ ਰਾਤ ਦੇ ਦਿਓ, ਭਲਾ ਮਿਲ ਜਾਂਦੀ ਹੈ। ਨਹੀਂ, ਜਿਸ ਦਿਨ ਰੱਬ ਦਾ ਹੁਕਮ ਹੁੰਦਾ ਉਸ ਨੂੰ ਕੋਈ ਮੇਟ ਨਹੀਂ ਸਕਦਾ, ਫੇਰ ਨਹੀਂ ਸਕਦਾ, ਵਾਪਸ ਨਹੀਂ ਕਰ ਸਕਦਾ ਹੈ ਜੀ।
ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ।
ਜੀਵਾਂ ਨੂੰ ਪੈਦਾ ਕੀਤਾ ਤੇ ਆਪਣੀ ਨਜ਼ਰ ਤਲੇ ਰੱਖਿਆ, ਹੁਕਮ ਵਿੱਚ ਰੱਖਿਆ, ਆਪੇ ਕਰ ਕਰਕੇ ਵੇਖ ਕੇ ਸਾਰਿਆਂ ਜੀਵਾਂ ਦੇ ਸਿਰਾਂ ਤੇ ਲੇਖ ਲਿਖ ਕੇ ਇਹ ਗੱਲ ਧਿਆਨ ਚ ਰੱਖਿਓ, ਹਰ ਮਨੁੱਖ ਦੇ ਮਸਤਕ ਤੇ ਮੁਕੱਦਰ ਲਿਖਿਆ, ਸਿਰ ਸਿਰ ਲਿਖਿਆ। ਮਾਲਕ ਰਹਿਮਤ ਕਰੇ, ਅੰਦਰ ਸੁਰਤ ਵਿੱਚ ਆਪ ਬੈਠ ਜਾਏ ਤੇ ਸੋਝੀ ਦੇ ਦੇਵੇ, ਆਪੇ ਸੁਰਤ ਬੁਝਾਈ। ਮਾਲਕ ਤੈਥੋਂ ਟੁੱਟ ਜਾਵਾਂ, ਸੁਰਤ ਭਟਕ ਜਾਂਦੀ ਹੈ, ਤੇਰੇ ਨਾਲ ਜੁੜ ਜਾਵਾਂ ਤੇ ਆਪ ਸੁਰਤ ਟਿਕਾ ਦਿੰਦੇ ਹੋ, ਤੇ ਸੁਰਤ ਦੇ ਰਾਹੀਂ ਮੈਨੂੰ ਸੋਝੀ ਬਖਸ਼ਿਸ਼ ਕਰ ਸਕਦੇ ਹੋ ਜੀ।
ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਸਾਹਿਬ ਹੈ ਨਾ, ਮਾਲਕ ਹੈ, ਉਹ ਅਗਮ ਹੈ, ਜਿਸ ਦੀ ਗਮਿਤਾ ਨਹੀਂ, ਅਗੋਚਰ ਹੈ। ਥੋੜੀ ਗੱਲ ਧਿਆਨ ਚ ਰੱਖਿਓ, ਉਸ ਤੱਕ ਗਮਨ ਕਰਕੇ, ਅਗਮ ਦੇ ਅਰਥ ਨੇ ਗਮਨ ਕਰਕੇ, ਚੱਲ ਕੇ ਪਹੁੰਚ ਕੇ ਨਹੀਂ ਜਾ ਸਕਦੇ, ਅਗੋਚਰ ਹੈ। ਕਿਉਂਕਿ ਜੋ ਪੰਜ ਨੇ, ਰਸ ਰਸਨਾ ਚੱਖ ਲਏ, ਰਸਨਾ ਦੇ ਗੋਚਰ ਹੋ ਗਿਆ ਰੂਪ, ਅੱਖਾਂ ਨਾ ਹੋਣ, ਮੈਂ ਬੇਨਤੀ ਕਰਾਂ, ਰੂਪ ਤੱਕ ਉਹ ਨਹੀਂ ਪਹੁੰਚ ਸਕਦਾ। ਨੇਤਰ ਨੇ ਰੂਪ ਤੱਕ, ਨੇਤਰ ਰੂਪ ਦੇ ਗੋਚਰ ਹੋ ਗਏ, ਧਿਆਨ ਚ ਰੱਖਿਓ, ਹਕੀਕਤ ਹੈ, ਸ਼ਬਦ ਹੈ, ਉਹ ਕੰਨਾਂ ਦੇ ਗੋਚਰ ਹੋ ਗਿਆ, ਕਿਸੇ ਦਾ ਸਪਰਸ਼ ਕੀਤਾ, ਖਲੜੀ ਦੇ ਹੱਥਾਂ ਦੇ ਸਪਰਸ਼ ਵਿੱਚ ਆ ਗਿਆ, ਔਰ ਖੁਸ਼ਬੂ ਨੱਕ ਦੇ ਗੋਚਰ ਹੋ ਗਈ। ਇਹਨੂੰ ਕਹਿੰਦੇ ਨੇ ਪੰਜ ਗਿਆਨ ਇੰਦਰੀਆਂ ਦੇ ਰਾਹੀਂ ਸ਼ਬਦ, ਸਪਰਸ਼, ਰੂਪ, ਰਸ, ਗੰਧ ਗੋਚਰ ਹੋ ਗਏ। ਪਰ ਮਾਲਕ, ਮੈਂ ਤੈਨੂੰ ਕਿਸ ਢੰਗ ਨਾਲ ਕਹਾਂ ਵੀ ਮੈਂ ਤੇਰੀ ਪਕੜ ਕਰ ਲਈ, ਤੂੰ ਮੇਰੀ ਪਹੁੰਚ ਵਿੱਚ ਆ ਗਿਆ। ਪਰ ਸਾਹਿਬ ਕਹਿੰਦੇ ਨੇ ਉਹ ਅਗਮ ਹੈ, ਗੋਚਰ ਹੈ, ਪਰ ਮਾਲਕ ਤੇਰਾ ਨਾਮ ਤੇ ਰਸਨਾ ਨਾ ਲੈ ਹੀ ਸਕਦਾ ਨਾ। ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਕਹਿ ਸਕਦਾ ਤੂੰ ਅਗਮ ਹੈ, ਤੂੰ ਅਗੋਚਰ ਹੈ, ਪਰ ਤੇਰਾ ਨਾਮ ਲੈ ਕੇ ਮੈਂ ਜੀ ਸਕਾਂ ਜੀ।
ਤੁਮ ਸਾਰ ਅਵਰ ਨਾ ਕੋਏ, ਆਇਆ ਜਾਏ ਸੀ ਜੀਓ।
ਇੱਥੇ ਸਰ ਦੇ ਅਰਥ ਨੇ ਬਰਾਬਰ, ਸਰ ਦਾ ਅਰਥ ਸਰੋਵਰ ਵੀ ਹੈ, ਪਰ ਤੁਮ ਸਰ ਅਵਰ ਨਾ ਕੋਏ, ਆਪ ਜੀ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਸਭ ਥੱਲੇ ਨੇ, ਸਭ ਨੀਵੇਂ ਨੇ, ਸਭ ਛੋਟੇ ਨੇ, ਨਾ ਅੱਜ ਤੱਕ ਕੋਈ ਆਪ ਵਰਗਾ ਆਇਆ, ਨਾ ਅੱਜ ਤੱਕ ਕੋਈ ਆਪ ਵਰਗਾ ਆ ਸਕੇਗਾ। ਇਹ ਦੁਨੀਆਂ ਤੇ ਆਉਂਦੀ ਹੈ ਤੇ ਚਲੀ ਜਾਂਦੀ ਏ, ਪਰ ਆਪ ਨਾ ਜਨਮਦੇ ਹੋ, ਨਾ ਜਾਂਦੇ ਹੋ, ਇੱਕ ਰਸ ਸਦਾ ਕਾਇਮ ਰਹਿਣ ਵਾਲੇ ਆਪ ਹੋ। ਆਪ ਜੈਸਾ ਹੋਰ ਕੋਈ ਵੀ ਨਹੀਂ ਹੈ ਜੀ।
ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ।
ਆਪ ਜੀ ਦੇ ਹੁਕਮ ਨਾਲ ਹੀ ਨਬੇੜਾ ਹੋਣਾ। ਮੈਂ ਇੱਕ ਬੇਨਤੀ ਕਰਾਂ, ਜਿਸ ਦਿਨ ਮਾਲਕ ਦਾ ਹੁਕਮ ਸੇਵਕ ਤੇ ਹੋ ਜਾਂਦਾ ਉਸ ਦਿਨ ਜ਼ਿੰਦਗੀ ਦੇ ਔਗਣ ਵਿਕਾਰਾਂ ਦਾ ਨਿਬੇੜਾ ਹੋ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਮਾਲਕ ਦੀ ਰਹਿਮਤ ਹੋ ਜਾਏ ਤੇ ਜਿਹੜਾ ਅੰਦਰ ਭਰਮ ਹੈ ਨਾ, ਭੁਲੇਖਾ ਜਿਹਾ ਪਿਆ, ਮੈਂ ਇਹ ਮੀਰਾ, ਇਹ ਘਰ ਸਾਜੋ ਸਮਾਨ ਮੀਰਾ, ਇਹ ਦੁਨੀਆਂ ਸੱਚੀ ਹੈ, ਉਹ ਸਾਰੇ ਦਾ ਸਾਰਾ ਭੁਲੇਖਾ ਭਰਮ ਮਾਲਕ ਤੇਰੀ ਰਹਿਮਤ ਨਾਲ ਅੰਦਰੋਂ ਚੁੱਕਿਆ ਜਾ ਸਕਦਾ ਹੈ ਜੀ।
ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ।
ਗੁਰੂ ਨੇ ਰਹਿਮਤ ਕੀਤੀ, ਦੇਖੋ ਗੁਰੂ ਦਰਬਾਰ ਵਿੱਚ ਬੈਠੇ ਆ, ਸ਼ਬਦ ਸੁਣ ਰਹੇ ਆ, ਸ਼ਬਦ ਦੀ ਵਿਚਾਰ ਚ ਜਾ ਰਹੇ ਆ, ਤੇ ਗੁਰੂ ਸਾਨੂੰ ਭੁਲੇਖਾ ਮਿਟਾਉਂਦੇ ਨੇ, ਸਾਡਾ ਭਰਮ ਚੁਕਾਉਂਦੇ ਨੇ। ਗੁਰ ਭਰਮ ਚੁਕਾਏ, ਉਹਨਾਂ ਕਿਹਾ ਆਪਣੀਆਂ ਅੱਖਾਂ ਨਾਲ ਵੇਖ ਲੈਣਾ ਵੀ ਜਿਹੜੇ ਤੇਰੇ ਸਾਥੀ ਸੀ ਕਿੱਥੇ ਗਏ ਹੋ, ਫਰੀਦਾ ਕਿੱਥੇ ਤੁਹਾਡੇ ਮਾਪੇ ਆ, ਜਿੰਨੀ ਤੂੰ ਜਨਿਓ ਇਹ ਵੀ ਕਹਿ ਦਿੱਤਾ ਭਲਿਆ, ਜਿੰਨੇ ਸਵਾਸ ਲਿਖੇ ਉਨੇ ਹੀ ਭੋਗਣੇ ਪੈਣੇ ਨੇ। ਇਹ ਝੂਠੀ ਦੁਨੀਆਂ ਨਾਲ ਕਿਉਂ ਮੋਹ ਲਾਈ ਬੈਠਾ, ਕਿਉਂ ਨਹੀਂ ਸੱਚ ਦਾ ਪੁਜਾਰੀ ਬਣਦਾ। ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਚ ਸਮਾਨਾ। ਜੋ ਅਕਥ ਪਰਮਾਤਮਾ ਕਥਿਆ ਨਹੀਂ ਜਾ ਸਕਦਾ ਸੀ, ਉਸ ਨੂੰ ਰਸਨਾ ਨਾਲ ਜਦੋਂ ਵਾਹ ਵਾਹ ਕਰਕੇ ਆਖਿਆ ਤੇ ਗੁਰੂ ਨੇ ਅਕਥ ਨੂੰ ਕਹਾਵਣ ਦੀ ਜਾਚ ਵੀ ਸਿਖਾਈ, ਫਿਰ ਕੀ ਹੋਇਆ, ਸੱਚ ਮੈਂ ਸਾਚ ਸਮਾਨਾ, ਜ਼ਿੰਦਗੀ ਸੱਚ ਬਣ ਗਈ। ਤੇ ਫਿਰ ਸੱਚ ਨਾਲ ਮਿਲਦਿਆਂ ਦੇਰ ਨਾ ਲੱਗੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਰੋਮ ਰੋਮ ਸੱਚ ਨਾਲ ਜੁੜ ਗਿਆ। ਮੈਂ ਬੇਨਤੀ ਕਰਾਂ, ਸੱਚ ਵਿੱਚ ਕਿਉਂ ਨਹੀਂ ਸਮਾਏਗਾ, ਜਦੋਂ ਆਪਾਂ ਸੱਚ ਰੂਪ ਹੋ ਗਿਆ, ਅੰਦਰ ਸੱਚ ਬਾਹਰ ਸੱਚ, ਅੰਦਰ ਦੇ ਹਿਰਦੇ ਦੀ ਚੇਤਨਾ ਵਿੱਚ ਸੱਚ, ਨਜ਼ਰ ਵਿੱਚ ਸੱਚ ਵਸ ਗਿਆ, ਆਪ ਸਾਚ ਧਾਰੀ ਸਭ ਸਾਚ ਦਾ ਅਨੁਭਵ ਹੋ ਗਿਆ, ਫਿਰ ਸੱਚ ਮੈਂ ਸਾਚ ਸਮਾਨਾ, ਫਿਰ ਸੱਚ ਵਿੱਚ ਉਹ ਸੱਚ ਰੂਪ ਹੋ ਕੇ ਸਮਾ ਗਿਆ, ਇਕਮਿਕ ਹੋ ਗਿਆ ਜੀ।
ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ।
ਆਪ ਕਰਤੇ ਸ੍ਰਿਸ਼ਟੀ ਪੈਦਾ ਕੀਤੀ ਔਰ ਆਪਣੇ ਵਿੱਚ ਇੱਕ ਦਿਨ ਸਮਾ ਲੈਂਦਾ, ਉਸ ਹੁਕਮੀ ਦੇ ਹੁਕਮ ਨੂੰ ਪਛਾਣਿਆ। ਧਿਆਨ ਚ ਰੱਖਿਓ, ਉਹ ਹੈ ਹੁਕਮੀ। ਹੁਕਮੀ ਦੇ ਅਰਥ ਨੇ ਹੁਕਮ ਕਰਨ ਵਾਲਾ, ਜੋ ਉਸਨੇ ਹੁਕਮ ਕੀਤਾ ਉਸ ਦੀ ਪਹਿਚਾਣ ਆ ਗਈ। ਤੇ ਜਿਸ ਦਿਨ ਹੁਕਮ ਦੀ ਪਹਿਚਾਣ ਆ ਗਈ, ਭਲਾ ਕੀ ਜੀਵਨ ਬਣੇਗਾ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜਿਸ ਦਿਨ ਹੁਕਮ ਦੀ ਪਹਿਚਾਣ ਆ ਗਈ, ਫਿਰ ਹਉ ਨਹੀਂ ਬੋਲੇਗਾ, ਫਿਰ ਹਉ ਉਲਟ ਹੋ ਜਾਏਗੀ। ਹਾ ਹਾ ਊੜੇ ਨੂੰ ਔਂਕੜ ਹਉ ਉਲਟ ਹੋ ਗਈ ਤੇ ਊੜੇ ਨੂੰ ਔਂਕੜ ਹਾ ਉਹ ਬਣ ਗਿਆ। ਫਿਰ ਕਹਿੰਦਾ ਉਹ ਆਪ ਹੀ ਆਪ ਹੈ, ਅੰਦਰ ਵੀ ਆਪ ਬਾਹਰ ਵੀ ਆਪ, ਮੈਂ ਕੌਣ ਹਾਂ, ਮੈਂ ਨਾਹੀਂ ਕੱਛ ਹਾਂ ਨਹੀਂ, ਬਸ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਫਿਰ ਹੁਕਮੀ ਹੁਕਮ ਪਛਾਣਾ, ਉਸ ਹੁਕਮ ਦੀ ਪਹਿਚਾਣ ਆ ਗਈ ਜੀ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ।
ਗੁਰੂ ਕੋਲੋਂ ਸੱਚੀ ਵਡਿਆਈ ਮਿਲਦੀ ਹੈ, ਝੂਠੀ ਵਡਿਆਈ ਨਹੀਂ ਹੈ। ਇਹ ਦੁਨੀਆਂ ਦੀ ਵਡਿਆਈ ਚਾਰ ਦਿਨਾਂ ਦੀ, ਸਵਾਰਥ ਦੀ, ਮਤਲਬ ਦੀ ਵਿੰਸ ਜਾਂਦੀ ਹੈ, ਪਰ ਸੱਚੀ ਵਡਿਆਈ ਗੁਰ ਤੇ ਪਾਈ, ਗੁਰੂ ਕੋਲੋਂ ਸੱਚੀ ਵਡਿਆਈ ਮਿਲ ਗਈ। ਫਿਰ ਕੀ ਕਹਿੰਦਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਔਰ ਸਾਹਿਬ ਕਹਿੰਦੇ ਨੇ ਤੂੰ ਮਨ ਅੰਤ ਸਿਖਾਈ। ਐ ਮੇਰੇ ਵਾਹਿਗੁਰੂ ਜੀ, ਮਨ ਨੂੰ ਸਮਝਾਇਆ ਵੀ ਮਨ ਦੇ ਅੰਤ ਵੇਲੇ ਤੱਕ ਵਾਹਿਗੁਰੂ ਹੀ ਸਖਾ ਬਣਦਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਣੂ। ਫਿਰ ਜਾਣਦਾ ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਉਹ ਵਾਹਿਗੁਰੂ ਅਖੀਰ ਵੇਲੇ ਤੱਕ ਜਿੰਦ ਦੇ ਪਰਲੋਕ ਸਫ਼ਰ ਤੱਕ ਵੀ ਉਹ ਸਿਖਾਈ ਮਿੱਤਰ ਬਣ ਕੇ ਸਹਾਇਤਾ ਦੇਣ ਵਾਲੇ ਬਣਦੇ ਹਨ ਜੀ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਉਸ ਸਾਹਿਬ ਤੋਂ ਬਗੈਰ ਹੋਰ ਕੋਈ ਸਾਹਿਬ ਨਹੀਂ। ਮੈਂ ਬੇਨਤੀ ਕਰਾਂ, ਉਹ ਸਾਰਿਆਂ ਦਾ ਸਾਹਿਬ ਇੱਕ, ਉਹ ਸਾਰਿਆਂ ਦਾ ਮਾਲਕ ਇੱਕ, ਇਸ ਕਰਕੇ ਸਾਹਿਬ ਕਹਿੰਦੇ ਨੇ ਉਸ ਦੇ ਨਾਮ ਦੀ ਵਡਿਆਈ ਹੈ, ਨਾਮ ਤੇਰਾ ਵਡਿਆਈ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ, ਪਰ ਜਿਸ ਕੋਲ ਨਾਮ ਦੀ ਵਡਿਆਈ ਆ ਜਾਂਦੀ ਹੈ, ਬਸ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ, ਨਾਮ ਜਪਿਆ ਵਾਹਿਗੁਰੂ ਜੀ ਨੂੰ ਮਿੱਤਰ ਬਣਾ ਲਿਆ। ਇਹ ਸਮਝ ਲੈਣਾ ਜ਼ਿੰਦਗੀ ਦੀ ਬਾਜੀ ਜਿੱਤ ਲਈ, ਉਹ ਜਦੋਂ ਪਰਲੋਕ ਵੀ ਜਾਂਦਾ ਨਾਮ ਦੀ ਮਹਿਮਾ ਨਾਲ ਧਰਮ ਰਾਜ ਵੀ ਹੱਥ ਜੋੜਦਾ, ਮੇਰੀ ਪਰਲੋਕ ਪੂਰੀ ਤੁਸਾਂ ਪਵਿੱਤਰ ਕਰ ਦਿੱਤੀ। ਨਾਨਕ ਧਰਮ ਐਸੇ ਚਵੈ ਧਰਮ ਰਾਜ ਇੰਜ ਕਹਿੰਦਾ ਕੀਤੋ ਭਵਨ ਪੁਨੀਤ, ਇਹ ਨਾਮ ਦੀ ਵਡਿਆਈ, ਇਹ ਨਾਮ ਦੀ ਬਖਸ਼ਿਸ਼ ਐਸੀ ਬਣ ਜਾਂਦੀ ਹੈ ਜੀ।
ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ।
ਵਾਹਿਗੁਰੂ ਜੀ ਆਪ ਸੱਚੇ ਹੋ, ਸਦੀ ਵੀ ਕਾਇਮ ਰਹਿਣ ਵਾਲੇ, ਸਿਰਜਣਹਾਰ ਹੋ, ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲੇ, ਬਣਾਉਣ ਵਾਲੇ, ਸਾਹ ਪਾਉਣ ਵਾਲੇ, ਟਿਕਾਉਣ ਵਾਲੇ, ਚਲਾਉਣ ਵਾਲੇ, ਸੁਰਤ ਵਿੱਚ ਆਪ ਬੈਠ ਕੇ ਸੁਰਤ ਨੂੰ ਪਕੜ ਵਿੱਚ ਲਿਆਉਣ ਵਾਲੇ ਆਪ ਹੋ। ਇਸ ਕਰਕੇ ਸਾਰੇ ਸੰਸਾਰ ਦੇ ਇਹ ਸਿਰਜਣਹਾਰ ਵਾਹਿਗੁਰੂ ਜੀਓ, ਆਪ ਅਲੱਖ ਹੋ ਅਤੇ ਸਰੰਦਿਆ ਜੀਓ, ਸਾਰੇ ਸੰਸਾਰ ਨੂੰ ਆਪ ਨੇ ਹੀ ਬਣਾਇਆ ਹੈ ਜੀ।
ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ।
ਸਾਹਿਬ ਇੱਕ ਹੈ, ਰਾਹ ਦੋ ਹੋ ਗਏ ਨੇ, ਹੁਣ ਵਿਚਾਰਨਾ ਕਿਹੜੇ ਰਾਹ ਚੱਲਣਾ। ਰਾਹ ਦੋਵੇਂ ਇੱਕ ਜਾਣੇ, ਸੋਈ ਸਿੱਜ ਸੀ ਕੁਫਰ ਗੋ ਕੁਫਰਾਨਾ, ਪਿਆ ਦੱਜ ਸੀ ਸਭ ਦੁਨੀਆਂ ਸੁਭਾਨ, ਸੱਚ ਸਮਾਈਐ ਸਿੱਜੈ ਦਰ ਦੀ ਬਾਣ, ਆਪ ਗਵਾਈਐ ਇੱਕ ਮੈਂ ਦਾ ਰਾਹ ਹੈ, ਇੱਕ ਤੂੰ ਦਾ ਰਾਹ ਹੈ, ਇੱਕ ਕੁਫਰ ਦਾ ਰਾਹ ਹੈ, ਝੂਠ ਦਾ ਰਾਹ ਹੈ, ਇੱਕ ਸੱਚ ਦਾ ਰਾਹ ਹੈ, ਇੱਕ ਮਨਮੁਖਤਾ ਦਾ ਰਾਹ ਹੈ, ਇੱਕ ਗੁਰਮੁਖਤਾਈ ਦਾ ਰਾਹ ਹੈ। ਮੈਂ ਬੇਨਤੀ ਕਰਾਂ, ਗੱਲ ਥੋੜ੍ਹੀ ਜ਼ਰੂਰ ਧਿਆਨ 'ਚ ਰੱਖਿਓ, ਰਾਹ ਦੋ ਨੇ, ਤੁਸਾਂ ਕਿਹੜੀ ਰਾਹ ਦੀ ਚੋਣ ਕਰਨੀ, ਜਿੱਧਰ ਤੁਹਾਡੀ ਮੰਜ਼ਿਲ ਹੈ, ਜਿੱਧਰ ਸਫ਼ਰ ਕਰਨਾ ਹੈ। ਬਾਹਰ ਸ਼ਾਇਦ ਰਸਤੇ ਦੋ ਪਾਟਦੇ ਹੋਣ, ਨਿਕਲਦੇ ਹੋਣ, ਅਤੇ ਸਾਈਨ ਬੋਰਡ ਨਾ ਹੋਵੇ, ਤੁਹਾਨੂੰ ਸੋਚਣਾ ਪੈਂਦਾ ਮੈਂ ਕਿਹੜੇ ਰਾਹ ਜਾਣਾ, ਕਿਤੇ ਗਲਤੀ ਕਰਕੇ ਦੂਜੇ ਰਸਤੇ 'ਤੇ ਨਹੀਂ ਚਲਾ ਜਾਵਾਂਗਾ। ਪਰ ਗੱਲ ਸੱਚ ਕਰਕੇ ਜਾਣ ਲਿਓ, ਇੱਥੇ ਗੁਰੂ ਕਾ ਸ਼ਬਦ ਕਦਮ ਕਦਮ 'ਤੇ ਡਾਇਰੈਕਸ਼ਨ ਦੇ ਰਿਹਾ, ਸਮਝਾ ਰਿਹਾ। ਭਲਿਆ ਤੇਰੀਆਂ ਅੱਖਾਂ ਦੇ ਵੇਖਣ ਦੇ ਵੀ ਦੋ ਰਾਮ ਨੇ, ਇੱਕ ਹੈ ਪਰ ਰੂਪ ਵੇਖਣਾ, ਇੱਕ ਹੈ ਤੇਰਾ ਰੂਪ ਦੇਖਣਾ, ਜੋ ਦਿਸੈ ਸੋ ਤੇਰਾ ਰੂਪ। ਇੱਕ ਹੈ ਕੰਨਾਂ ਨੇ ਸ਼ਬਦ ਸੁਣਨਾ, ਇੱਕ ਹੈ ਕੰਨਾਂ ਨੇ ਨਿੰਦਾ ਚੁਗਲੀ ਅਤੇ ਝੂਠ ਕੁਸੱਤ ਅਤੇ ਗੰਦੇ ਗਾਣੇ ਸੁਣਨੇ। ਭਲਿਆ ਇੱਕ ਹੈ ਤੇਰੀ ਰਸਨਾ ਦੇ ਬੋਲ ਵਾਹਿਗੁਰੂ ਬੋਲਣਾ, ਇੱਕ ਹੈ ਤੇਰੀ ਰਸਨਾ ਦੇ ਬੋਲ ਗੰਦੇ ਬੋਲ ਬੋਲਣਾ, ਇੱਕ ਹੈ ਤੇਰੇ ਜੀਵਨ ਦਾ ਉਹ ਅੰਮ੍ਰਿਤ ਖੰਡੇ ਬਾਟੇ ਦਾ ਜਲ ਛਕਣਾ। ਮੈਂ ਬੇਨਤੀ ਕਰਾਂ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਛਕਣੀ, ਇੱਕ ਹੈ ਤੂੰ ਨਸ਼ਿਆਂ ਦਾ ਜਲ ਛਕਣਾ, ਬੋਲ ਤੂੰ ਕਿਹੜੇ ਰਾਹ ਚੱਲਣਾ। ਸਾਹਿਬ ਇੱਕ ਹੈ, ਰਾਹ ਇੱਕ ਮਾਇਆ ਦਾ, ਇੱਕ ਮਾਇਆ ਦੇ ਮਾਲਕ ਦਾ। ਸਾਹਿਬ ਕਹਿੰਦੇ ਨੇ, ਥੋੜ੍ਹੀ ਗੱਲ ਵਿਚਾਰ 'ਚ ਰੱਖ, ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆਂ ਜੀਓ। ਇੱਕ ਪਾਸੇ ਵਾਦ ਹੈ, ਝਗੜਾ ਹੈ, ਇੱਕ ਪਾਸੇ ਸ਼ਾਂਤੀ ਹੈ। ਸਾਹਿਬ ਕਹਿੰਦੇ ਨੇ, ਵਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਮੈਂ ਬੇਨਤੀ ਕਰਾਂਗਾ, ਵਾਦ ਅਤੇ ਵਿਵਾਦ ਇਹਨਾਂ ਦੋਵਾਂ ਬਾਰੇ ਜ਼ਰੂਰ ਗੱਲ ਵਿਚਾਰਿਓ। ਇੱਕ ਹੈ ਧਾਰਮਿਕ ਵਿਚਾਰਧਾਰਾ ਸੰਬੰਧੀ ਝਗੜਾ ਕਰਨਾ, ਕੋਈ ਵੀ ਧਾਰਮਿਕ ਪੱਖ ਲੈ ਕੇ, ਉਹਨੂੰ ਕਹਿੰਦੇ ਨੇ ਵਿਵਾਦ। ਇੱਕ ਹੈ ਵਾਦ ਜੋ ਕਿਸੇ ਦੁਨੀਆ ਦੇ ਸੰਬੰਧ ਵਿੱਚ ਪੈਸੇ ਦੇ ਲੈਣ ਦੇਣ ਕਿਸੇ ਹੰਕਾਰ ਦੇ ਉੱਪਰ ਹੋਰ ਹੰਕਾਰੀ ਦੇ ਮਿਲਣ ਸੰਬੰਧੀ ਝਗੜੇ ਪੈਦਾ ਹੋ ਜਾਂਦੇ ਜੋ ਦੁਨੀਆ ਦੇ ਝੂਠ ਦੇ ਰਾਹ 'ਤੇ ਚੱਲਦੇ ਨੇ ਸਭ ਕਹਿੰਦੇ ਨੇ ਉੱਥੇ ਝਗੜੇ ਵੱਧਦੇ ਹਨ ਜੀ
ਦੋਏ ਰਾਹ ਚਲਾਏ ਹੁਕਮ ਸਵਾਏ ਜਨਮ ਮੂਆ ਸੰਸਾਰਾ
ਦੋ ਰਾਹ ਚਲਾਏ ਨੇ ਸਾਰੇ ਸੰਸਾਰ ਤੇ ਹੁਕਮ ਉਸ ਕਰਤੇ ਦਾ ਚੱਲਦਾ ਔਰ ਸੰਸਾਰ ਤੇ ਲੋਕ ਜਨਮਦੇ ਵੀ ਨੇ ਤੇ ਇੱਥੇ ਮਰ ਵੀ ਜਾਂਦੇ ਨੇ ਪਰ ਜਨਮ ਲੈ ਕੇ ਮਰਦੇ ਸਭ ਨੇ ਜਾਣਾ ਪਰ ਜੇ ਜੀਵਨ ਵਿੱਚ ਗੁਰੂ ਦਾ ਰਾਹ ਹੋਵੇਗਾ ਨਾ ਧੰਨ ਗੁਰੂ ਰਾਮਦਾਸ ਜੀ ਦੇ ਦਰ ਦਾ ਰਾਹ ਹੋਵੇਗਾ ਸ਼ਬਦ ਗੁਰੂ ਵੱਲ ਰਸਤਾ ਹੋਵੇਗਾ ਇੱਕ ਦਿਨ ਜੀਵਨ ਦਾ ਅੰਤਮ ਪੜਾਅ ਸੱਚਖੰਡ ਹੋਵੇਗਾ ਅਗਰ ਜੀਵਨ ਕਾਲ ਵਿੱਚ ਮਨਮੁਖ ਦਾ ਰਸਤਾ ਹੋਵੇਗਾ ਮਰ ਤੇ ਸਾਰੇ ਸੰਸਾਰ ਨੇ ਜਾਣਾ ਉਸ ਵਾਸਤੇ ਮਰਨ ਤੋਂ ਬਾਅਦ 84 ਲੱਖ ਦਾ ਰਸਤਾ ਹੋਵੇਗਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਤੇ ਲੋਕ ਜਨਮਦੇ ਨੇ ਤੇ ਮਰ ਜਾਂਦੇ ਹਨ ਜੀ
ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ
ਨਾਮ ਤੋਂ ਬਿਨਾ ਤੇਰਾ ਕੋਈ ਬੇਲੀ ਨਹੀਂ ਹੈ ਦੋਸਤ ਨਹੀਂ ਹੈ ਮਿੱਤਰ ਨਹੀਂ ਹੈ ਅਕੇਲੇ ਜੀਣਾ ਕਿਹਾ ਕਿ ਉਸ ਵਾਹਿਗੁਰੂ ਪਰਮ ਮਿੱਤਰ ਨੂੰ ਪਿੱਠ ਦੇ ਕੇ ਜੀਣਾ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਜਿੰਨੇ ਤੂੰ ਬੇਲੀ ਬਣਾਏ ਨੇ ਇਹ ਗੱਲ ਜ਼ਰੂਰ ਧਿਆਨ 'ਚ ਰੱਖ ਲੈਣਾ ਜਿਨਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਣੇ ਕੋ ਉਹ ਕਾਲੇ ਨਾਗ ਬਣ ਬੈਠੇ ਮੇਰੇ ਹੀ ਕਾਟ ਖਾਣੇ ਕੋ ਲੋਕ ਗੈਰੋਂ ਕੀ ਬਾਤ ਕਰਤੇ ਹੈ ਹਮਨੇ ਤੋ ਆਪਣੇ ਵੀ ਅਜਮਾਏ ਹੈ ਲੋਕ ਕਾਂਟੋਂ ਸੇ ਬਚ ਕਰ ਚਲਤੇ ਹੈ ਹਮਨੇ ਫੂਲੋਂ ਸੇ ਜ਼ਖਮ ਖਾਏ ਦੁਨੀਆਂ ਦੀ ਹਾਲਤ ਕੀ ਹੈ ਇੱਥੇ ਦੁਨੀਆਂ ਦੇ ਬੇਲੀ ਮੈਂ ਬੇਨਤੀ ਕਰਾਂ ਉਹ ਤੇ ਜੀਵਨ ਕਾਲ ਵਿੱਚ ਹੀ ਛੱਡ ਜਾਂਦੇ ਨੇ ਨਾਨਕ ਕੱਚੜਿਆਂ ਸਿਓ ਤੋੜ ਉਹ ਕੱਚਿਆਂ ਨਾਲ ਕੀ ਸਾਂਝ ਬਣਾਉਣੀ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਨਾਮ ਬਿਨਾ ਨਾਹੀ ਕੋ ਬੇਲੀ ਨਾਮ ਤੋਂ ਬਿਨਾ ਤੇਰਾ ਕੋਈ ਬੇਲੀ ਨਹੀਂ ਕੋਈ ਦੋਸਤ ਮਿੱਤਰ ਨਹੀਂ ਬਿਖ ਲਾਦੀ ਸਿਰ ਭਾਰਾ ਤੂੰ ਜ਼ਹਿਰ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਜ਼ਹਿਰ ਜਿਹਨੇ ਤੈਨੂੰ ਮਾਰ ਦੇਣਾ ਔਗਣਾਂ ਦੀ ਜ਼ਹਿਰ ਮਨਮੁਖਤਾ ਦੇ ਵਕਾਰੀ ਜੀਵਨ ਦੀ ਜ਼ਹਿਰ ਉਹ ਸਿਰ ਤੇ ਭਾਰ ਚੁੱਕੀ ਫਿਰਦਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਉਹ ਗੱਲਾਂ ਦੇ ਭਾਰ ਸੰਸਾਰੀ ਗੱਲਾਂ ਦੇ ਭਾਰ ਪੰਡਾਂ ਚੁੱਕੀ ਫਿਰਦਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰਜਣਹਾਰ ਇਤਿਹਾਸ ਦੀ ਵਾਰਤਾ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਨਗਰ ਜਾਂਦੇ ਨੇ ਮਰਦਾਨਾ ਕਹਿੰਦਾ ਬਾਬਾ ਜੀ ਕੁਛ ਨਗਰ 'ਚੋਂ ਲੈ ਆਵਾਂ ਜਾਂਦਾ ਉਹ ਬੜੇ ਧਰਮੀ ਲੋਕ ਨੇ ਬੜੀਆਂ ਭੇਟਾਵਾਂ ਦਿੱਤੀਆਂ ਭਾਈ ਮਰਦਾਨੇ ਨੇ ਮੈਂ ਬੇਨਤੀ ਕਰਾਂ ਵੇਖਿਆ ਇੰਨੀਆਂ ਭੇਟਾਵਾਂ ਉਹ ਕਹਿੰਦੇ ਜੀ ਲੈ ਜਾਓ ਤੁਹਾਡੇ ਵਾਸਤੇ ਪੰਡ ਬੰਨੀ ਸਿਰ 'ਤੇ ਚੁਕਾ ਦਿੱਤੀ ਆ ਗਏ ਬਾਬਾ ਜੀ ਕਹਿੰਦੇ ਇਹ ਕੀ ਲੈ ਕੇ ਆਇਆ ਜੀ ਇਹ ਨਗਰ ਨਿਵਾਸੀਆਂ ਨੇ ਸ਼ਰਧਾ ਨਾਲ ਇਹ ਭੇਟਾ ਦਿੱਤੀ ਹੈ ਸਤਿਗੁਰੂ ਕਹਿੰਦੇ ਅਸਾਂ ਸਫ਼ਰ ਕਰਨਾ ਮਰਦਾਨਿਆਂ ਪੰਡਾਂ ਚੁੱਕ ਕੇ ਸਫ਼ਰ ਨਹੀਂ ਕੀਤਾ ਜਾਂਦਾ ਕਹਿੰਦਾ ਜੀ ਨਹੀਂ ਮੈਂ ਚੁੱਕ ਲਵਾਂਗਾ ਤੁਸੀਂ ਨਾ ਚੁੱਕੋ ਸਤਿਗੁਰੂ ਕਹਿੰਦੇ ਦੇਖ ਲੈ ਹੁਣ ਭਾਈ ਮਰਦਾਨੇ ਨੇ ਸਿਰ 'ਤੇ ਪੰਡ ਚੁੱਕੀ ਅਤੇ ਗੁਰੂ ਬਾਬਾ ਜੀ ਬਿਨਾਂ ਪੰਡ ਤੋਂ ਅੱਗੇ ਅੱਗੇ ਨਿਕਲ ਗਏ ਮਰਦਾਨਾ ਪਿੱਛੇ ਰਹਿ ਗਏ ਆ ਝਾਤ ਮਾਰੀ ਮਰਦਾਨੇ ਆ ਪਿੱਛੇ ਰਹਿ ਗਏ ਆ ਪੰਡਾਂ ਚੁੱਕੀਏ ਅਤੇ ਗੁਰੂ ਤੋਂ ਪਿੱਛੇ ਰਹਿ ਜਾਈਦਾ ਧਿਆਨ 'ਚ ਰੱਖ ਲਿਓ ਪੰਡ ਸੁੱਟ ਘੱਤ ਗਰੀਬਾਂ ਵਿੱਚ ਵੰਡਦੇ ਸੁਰਖਰੂ ਹੋ ਅਤੇ ਨਾਲ ਚੱਲ ਮੈਂ ਬੇਨਤੀ ਕਰਾਂ ਅਗਰ ਔਗਣ ਵਿਕਾਰਾਂ ਦੇ ਭਾਰ ਸਿਰ 'ਤੇ ਚੁੱਕਾਂਗੇ ਇਹ ਜ਼ਹਿਰ ਭਰੀਆਂ ਪੰਡਾਂ ਇਹ ਭਾਰ ਜ਼ਿੰਦਗੀ ਨੂੰ ਬਰਬਾਦ ਪਏ ਕਰਦੇ ਹਨ ਜੀ
ਹੁਕਮ ਹੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ
ਦੇਖੋ ਜਨਮ ਲਿਆ ਹੁਕਮ ਵਿੱਚ ਜੀ ਰਹੇ ਹਾਂ ਉਸ ਦੇ ਦਿੱਤੇ ਸਵਾਸਾਂ ਨੂੰ ਜੋ ਕਿ ਹੁਕਮ ਵਿੱਚ ਮਿਲੇ ਨੇ ਉਸ ਹੁਕਮ ਹੀ ਨੂੰ ਭੁੱਲ ਗਏ ਭਲਿਆ ਜਿਸ ਦੇ ਹੁਕਮ ਵਿੱਚ ਜਨਮ ਲਿਆ ਜਿਸ ਦੇ ਹੁਕਮ ਵਿੱਚ ਲਿਖੇ ਹੋਏ ਸਵਾਸ ਅੱਜ ਤੂੰ ਲੈ ਰਿਹਾ ਜਿਸ ਦੇ ਹੁਕਮ ਵਿੱਚ ਤਮਾਮ ਕਾਇਨਾਤ ਬੱਝੀ ਹੋਈ ਹੈ ਜਿਸ ਦੇ ਹੁਕਮ ਵਿੱਚ ਸੂਰਜ ਚੰਦ ਪੈ ਚੱਲਦੇ ਨੇ ਜਿਸ ਦੇ ਹੁਕਮ ਵਿੱਚ ਧਰਤੀ ਅਤੇ ਆਕਾਸ਼ ਨੇ ਉਸ ਹੁਕਮ ਹੀ ਨੂੰ ਭੁੱਲ ਗਿਆ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਡਿਆਈ, ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਨਹਾਰਾ, ਹੁਕਮ ਵਿੱਚ ਰਹਿਣਾ ਸਿੱਖ ਲੈਣਾ ਤੇਰਾ ਪਾਣਾ ਹੈ, ਤੇਰੀ ਰਜ਼ਾ ਹੈ। ਮੈਂ ਤੇਰੇ ਹੁਕਮ ਅਦੂਲੀ ਕਰਕੇ ਜ਼ਿੰਦਗੀ ਕਿਵੇਂ ਸੁਖਦਾਇਕ ਬਣਾ ਲਾਂਗਾ। ਇਸ ਕਰਕੇ ਸਾਹਿਬ ਕਹਿੰਦੇ ਨੇ ਹੁਕਮ ਸਵਾਰ ਦਿੰਦਾ, ਹੁਕਮ ਤੋਂ ਬੇਮੁਖ ਹੋ ਜਾਈਏ ਜੀਵਨ ਵਿਗੜ ਜਾਂਦਾ। ਮੈਂ ਇੱਕ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ ਦਾ ਜਾਗਣਾ ਮਾਲਕ ਦਾ ਹੁਕਮ ਹੈ, ਨਿਤਨੇਮ ਕਰਨਾ ਮਾਲਕ ਦਾ ਹੁਕਮ ਹੈ। ਤੁਸੀਂ ਆਖੋਗੇ ਕਿਵੇਂ, ਹੁਕਮ ਕਿਵੇਂ ਉਸ ਦਾ? ਮੈਂ ਇੱਕ ਬੇਨਤੀ ਕਰਨ ਲੱਗਾ, ਧਿਆਨ ਦਿਓ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ 16 ਸਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ, ਇਹ ਸਾਰੇ ਦਾ ਸਾਰਾ ਇੱਕ ਓਅੰਕਾਰ ਤੋਂ ਲੈ ਕੇ 10-20 ਤੱਕ ਕਰਤੇ ਦਾ ਹੁਕਮ ਹੈ ਵਾਹਿਗੁਰੂ ਜੀ ਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਮਾਲਕ ਦਾ ਹੁਕਮ ਹੈ। ਜੋ ਵਾਹਿਗੁਰੂ ਦਾ ਹੁਕਮ ਸੀ ਉਹ ਸ਼ਬਦ ਰੂਪ ਵਿੱਚ ਪ੍ਰਗਟ ਹੋਇਆ, ਤੇ ਇਸ ਹੁਕਮ ਨੂੰ ਸਮਝੋ। ਅਸੀਂ ਰੋਜ਼ ਕੀ ਕਹਿੰਦੇ, ਅੱਜ ਦਾ ਹੁਕਮਨਾਮਾ ਆਇਆ, ਹੁਕਮ ਸੁਣ ਰਹੇ, ਧਿਆਨ 'ਚ ਰੱਖ ਲਿਓ। ਅਤੇ ਜੇ ਹੁਕਮ ਨੂੰ ਬੁੱਝ ਲਵਾਂਗੇ, ਅੰਮ੍ਰਿਤ ਵੇਲੇ ਦਾ ਜਾਗਣਾ ਹੁਕਮ, ਨਿਤਨੇਮ ਕਰਨਾ ਹੁਕਮ, ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਛਕਣਾ ਕਰਤੇ ਦਾ ਹੁਕਮ, ਮੈਂ ਬੇਨਤੀ ਕਰਾਂ ਸੇਵਾ ਕਰਨੀ, ਦਸਵੰਧ ਕੱਢਣਾ ਕਰਤੇ ਦਾ ਹੁਕਮ, ਉਸ ਦੀ ਰਜ਼ਾ ਵਿੱਚ ਰਹਿ ਕੇ ਗੁਣਾਂ ਨਾਲ ਸਾਂਝ ਪਾਉਣੀ ਵਾਹਿਗੁਰੂ ਦਾ ਹੁਕਮ, ਜਿਨ੍ਹਾਂ ਨੇ ਹੁਕਮ ਸਮਝ ਲਿਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਨਾ, ਇਹ ਵੀ ਕਰਤੇ ਦਾ ਹੁਕਮ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੋ ਜਦੋਂ ਹੁਕਮ ਨੂੰ ਸਮਝ ਲਿਆ, ਇਹ ਸਮਝ ਲੈਣਾ ਜ਼ਿੰਦਗੀ ਸਵਰ ਜਾਏਗੀ, ਵਿਗੜੇਗੀ ਨਹੀਂ। ਹੁਕਮ ਸਵਾਰ ਨਹਾਰਾ।
ਨਾਨਕ ਸਾਹਿਬ ਸ਼ਬਦ ਸੰਯਾਪੈ ਸਾਚਾ ਸਿਰਜਣ ਹਾਰਾ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਸੰਯਾਪੈ, ਸ਼ਬਦ ਨਾਲ ਇਹ ਗੁਰੂ ਦੇ ਪਾਵਨ ਬੋਲਾਂ ਨਾਲ ਸਾਨੂੰ ਸੋਝੀ ਆ ਜਾਂਦੀ, ਤੇ ਫਿਰ ਸਾਚਾ ਸਿਰਜਣ ਹਾਰਾ। ਇਹ ਹੁਕਮ ਨਾਲ ਸਾਨੂੰ ਗੁਰੂ ਸ਼ਬਦ ਦੇ ਰਾਹੀਂ ਪਤਾ ਚੱਲ ਗਿਆ ਵੀ ਵਾਹਿਗੁਰੂ ਉਹ ਸੱਚਾ ਹੈ, ਉਹ ਸਿਰਜਣਹਾਰ ਹੈ ਜੀ।
ਭਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਓ।
ਇਹ ਗੁਰੂ ਦਾ ਦਰਬਾਰ ਹੈ, ਕਿਸੇ ਬਾਦਸ਼ਾਹ ਦਾ ਦਰਬਾਰ ਨਹੀਂ ਹੈ, ਕਿਸੇ ਸ਼ਾਹ ਦਾ ਦਰਬਾਰ ਨਹੀਂ ਹੈ, ਕਿਸੇ ਅਮੀਰਾਂ ਦਾ ਇਹ ਦਰਬਾਰ ਨਹੀਂ ਹੈ, ਇਹ ਗੁਰੂ ਦਾ ਦਰਬਾਰ ਹੈ। ਇੱਥੇ ਭਗਤ ਸ਼ੋਭਨੀਕ ਨੇ ਜੋ ਆਏ ਹੋ, ਉਹ ਸਨਮਾਨਯੋਗ ਹੋ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨੀ ਬਹਿਨੇ, ਉਹ ਭਗਤ ਜਨ ਉਹ ਵਾਹਿਗੁਰੂ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਸ਼ੋਭਨੀਕ ਨੇ, ਉਹ ਸੋਹਣੇ ਨੇ, ਉਹ ਚੰਗੇ ਲੱਗਦੇ ਨੇ। ਔਰ ਸ਼ਬਦ ਸੁਹਾਇਆ ਜੀਓ, ਸਾਨੂੰ ਸ਼ਬਦ ਸੁਹਾਇਆ, ਮੈਂ ਬੇਨਤੀ ਕਰਾਂ, ਇਸ ਸ਼ਬਦ ਨੇ ਸਾਨੂੰ ਸੋਹਣਾ ਬਣਾ ਦਿੱਤਾ, ਇਸ ਸ਼ਬਦ ਨਾਲ ਸਾਡਾ ਜੀਵਨ ਗੁਰਸਿੱਖ ਬਣ ਗਿਆ, ਸਾਨੂੰ ਸਾਰੇ ਸਰਦਾਰ ਜੀ ਕਹਿਣ ਲੱਗ ਪਏ, ਸਾਨੂੰ ਸਾਰੇ ਗੁਰੂ ਕੇ ਸਿੱਖ ਕਹਿਣ ਲੱਗੇ, ਗੁਰਸਿੱਖਾਂ ਕੇ ਮੁੱਖ ਉਜਲੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਸੇ ਗੁਰਸਿੱਖ ਧੰਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਵੇਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਕਹਿਣ ਵੀ ਧੰਨ ਹੋ ਧੰਨ ਹੋ, ਕਿਮਾ ਕਰਿਓ, ਮਨ ਮੁਖਦਾ ਦੇ ਕਿਸੇ ਦਰ ਤੇ ਖਲੋਤੀਆਂ ਗੁਰੂ ਧੰਨ ਨਹੀਂ ਕਹਿੰਦੇ, ਲਾਹਨਤ ਪਾਉਂਦੇ ਨੇ। ਪਰ ਗੁਰੂ ਦਰਬਾਰ ਵਿੱਚ ਬੈਠਿਆਂ ਨੂੰ ਸਤਿਗੁਰੂ ਕਹਿੰਦੇ ਨੇ ਭਗਤ ਸੋਹ ਹੈ ਦਰਬਾਰ ਸ਼ਬਦ ਸੁਹਾਇਆ ਜੀਓ। ਇੱਥੇ ਸ਼ਬਦ ਨੇ ਸੁਹਾਇਆ, ਸਾਨੂੰ ਸੋਹਣਾ ਜੀਵਨ ਪ੍ਰਦਾਨ ਕਰ ਦਿੱਤਾ ਜੀ।
ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
ਇਸ ਦਰਬਾਰ ਵਿੱਚ ਬੈਠ ਕੇ ਕੀ ਬੋਲਦੇ ਹਾਂ, ਬੋਲਹਿ ਅੰਮ੍ਰਿਤ ਬਾਣ, ਨਾਨੇ ਨੂੰ ਸਿਹਾਰੀ ਬਾਣੀ, ਇੱਥੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਰਸਨ ਰਸਾਇਆ ਜੀਓ। ਮੈਂ ਇੱਕ ਬੇਨਤੀ ਕਰਨ ਲੱਗਾ, ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਇੱਕ ਹੈ ਵੀ ਮਨ ਕਿੱਧਰ ਅਤੇ ਬਾਣੀ ਵੈਸੇ ਚੱਲ ਰਹੀ ਹੈ,
ਭਾਵੇਂ ਫਲ ਤੇ ਉਹ ਵੀ ਦਿੰਦੀ ਹੈ ਪਰ ਰਸ ਪੈਦਾ ਨਹੀਂ ਹੁੰਦਾ। ਇੱਕ ਹੈ ਵੀ ਬਾਣੀ ਵਿੱਚ ਐਨ ਗੜੂੰਦ ਹੋ ਕੇ ਰਸਨ ਰਸਾਇਆ ਜੀਉ, ਰਸਨਾ ਨੂੰ ਬੜਾ ਰਸ ਪਿੰਡੜਾ ਕਰਕੇ ਗਾਇਆ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹਿਗੁਰੂ ਵਾਹਿਗੁਰੂ ਵੀ ਆਖਿਆ ਨਾ, ਤੇ ਰਸਨ ਰਸਾ ਕੇ ਵਾਹਿਗੁਰੂ 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 ਵਾਹਿਗੁਰੂ। ਉਹ ਹੈ ਭਗਤ ਗੁਰੂ ਦਰਬਾਰ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਨੂੰ ਬੜੀ ਰਸ ਭਿੰਡਰੀ ਰਸਨਾ ਨਾਲ ਉਹ ਗਾ ਰਹੇ ਹਨ ਜੀ।
ਰਸਨ ਰਸਾਈ ਨਾਮ ਤਸਾਈ ਗੁਰ ਕੈ ਸ਼ਬਦ ਵਿਕਾਣੇ।
ਹੁਣ ਰਸਨਾ ਨਾਲ ਬੜਾ ਰਸਾ ਕੇ ਰਸ ਭਿੰਡੜੇ ਬੋਲਾਂ ਨਾਲ ਨਾਮ ਤਿਸਾਏ, ਨਾਮ ਦੀ ਅੰਦਰ ਪਿਆਸ ਲੱਗੀ, ਹੋਰ ਜਪਾਂ ਹੋਰ ਜਪਾਂ। ਔਰ ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਦੁਨੀਆਂ ਦਾ ਭੋਜਨ ਖਾਂਦਿਆਂ ਖਾਂਦਿਆਂ ਬਸ ਕਰ ਦਈਦੀ, ਪਰ ਨਾਮ ਦਾ ਭੋਜਨ ਖਾਂਦਿਆਂ ਖਾਂਦਿਆਂ ਅੰਦਰ ਭੁੱਖ ਹੋਰ ਵੱਧਦੀ ਜਾਂਦੀ। ਬਸ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ, ਗੁਰੂ ਕੇ ਸ਼ਬਦ ਦੇ ਰਾਹੀਂ ਵਿਕ ਗਏ। ਮੈਂ ਬੇਨਤੀ ਕਰਨ ਲੱਗਾ, ਮਾਇਆ ਦੇ ਹੱਥ ਨਹੀਂ ਵਿਕੇ, ਗੁਰੂ ਹੱਥ ਵਿਕ ਗਏ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣਾ ਸਿਰ ਮਹਿੰਗੇ ਭਾਅ ਗੁਰੂ ਦੇ ਚਰਨਾਂ ਵਿੱਚ ਵੇਚ ਦਿੱਤਾ। ਇੱਕ ਗੱਲ ਥੋੜ੍ਹੀ ਜ਼ਰੂਰ ਧਿਆਨ 'ਚ ਰੱਖਿਓ, ਵਿਕਦੀ ਦੁਨੀਆ ਵੀ ਹੈ। ਮੈਂ ਵੇਖਿਆ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਨੇ, ਗਊਆਂ ਘੋੜੇ ਮੱਝਾਂ ਉਹ ਮੰਡੀ ਵਿੱਚ ਵਿਕਦੀਆਂ ਨੇ। ਅਫਸੋਸ ਨਹੀਂ ਕਿ ਕਿਸੇ ਮੰਡੀ ਵਿੱਚ ਪਸ਼ੂ ਵਿਕਣ, ਪਰ ਅਫਸੋਸ ਹੈ ਕਿ ਬੰਦਾ ਹੋ ਕੇ ਬੰਦਾ ਵੀ ਵਿਕ ਜਾਏ। ਤੇ ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬਿਕਾਨੋ, ਉਹ ਭਲਿਆ ਕਿੱਥੇ ਵੇਚੀ ਬੈਠੇ। ਆ ਗੁਰੂ ਕੇ ਸ਼ਬਦ ਹੇਠ ਆਪਣਾ ਆਪਾ ਵੇਚ ਦੇ, ਗੁਰ ਕੈ ਸ਼ਬਦ ਵਿਕਾਨੇ।
ਪਾਰਸ ਪਰਸਿਆ ਪਾਰਸ ਹੋਏ ਜਾ ਤੇਰੇ ਮਨ ਭਾਣੇ।
ਪਾਰਸ ਪਰਸਿਆ ਬਾਹਰ, ਮੈਂ ਬੇਨਤੀ ਕਰਨ ਲੱਗਾ, ਗੱਲ ਧਿਆਨ ਚ ਰੱਖਿਓ, ਇੱਕ ਅਖੌਤੀ ਪ੍ਰਥਾ ਪ੍ਰਤੀ ਚੱਲੀ ਗੱਲ ਹੈ ਵੀ ਪਾਰਸ ਨੂੰ ਪਰਸਿਆਂ ਅੱਠ ਧਾਤਾਂ ਸੋਨਾ ਬਣ ਜਾਂਦੀਆਂ ਨੇ, ਪਿੱਤਲ ਤਾਂਬਾ ਲੋਹਾ ਕਲੀ, ਧਿਆਨ ਚ ਰੱਖ ਲਿਓ। ਪਰ ਪਾਰਸ ਕਿਸੇ ਧਾਤ ਨੂੰ ਆਪਣੇ ਵਰਗਾ ਨਹੀਂ ਬਣਾਉਂਦਾ, ਪਰ ਗੁਰੂ ਵਾਹਿਗੁਰੂ ਪਰਮੇਸ਼ਰ ਜੀ ਇੱਕ ਐਸੇ ਪਾਰਸ ਨੇ ਜੋ ਉਹਨਾਂ ਨਾਲ ਪਰਸ ਜਾਏ, ਵਾਹਿਗੁਰੂ ਜੀ ਆਪਣੇ ਵਰਗਾ ਬਣਾ ਲੈਂਦੇ ਨੇ। ਬਸ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੱਛ ਨਾ ਹੈ, ਕੋਈ ਦੋ ਦਾ ਫਰਕ ਨਹੀਂ ਰਹਿ ਜਾਂਦਾ। ਪਾਰਸ ਪਰਸੇ ਹੈ, ਪਾਰਸ ਹੋਏ, ਪਰ ਕੌਣ? ਜਾਂ ਸ਼ਰਤ ਹੈ, ਕੰਡੀਸ਼ਨ ਹੈ, ਜਾਂ ਤੇਰਾ ਮਨ ਭਾਣੇ ਜਿਹੜੇ ਤੇਰੀ ਨਜ਼ਰ ਵਿੱਚ ਪ੍ਰਵਾਨ ਹੋ ਗਏ। ਵਾਹਿਗੁਰੂ ਜੀ ਜੋ ਆਪ ਜੀ ਨੂੰ ਪ੍ਰਵਾਨੇ ਗਏ, ਕਿਹੜੇ ਪ੍ਰਵਾਨੇ ਗਏ? ਅੰਮ੍ਰਿਤ ਵੇਲਾ ਨਿਤਨੇਮ ਹੈ, ਸਿਮਰਨ ਨੇ, ਚੰਗਾ ਆਚਰਨ ਹੈ, ਸ਼ੁਭ ਗੁਣ ਪੱਲੇ ਵਿੱਚ ਨੇ, ਕਿਰਤ ਵੀ ਕਰਦਾ, ਧੋਖਾ ਨਹੀਂ ਕਰਦਾ। ਮੈਂ ਬੇਨਤੀ ਕਰਾਂ, ਕਿਉਂ ਨਹੀਂ ਵਾਹਿਗੁਰੂ ਜੀ ਦੀ ਨਜ਼ਰ 'ਚ ਪ੍ਰਵਾਨ ਹੋਵੇਗਾ? ਬਸ ਜਿਹੜੇ ਤੇਰੇ ਮਨ ਵਿੱਚ ਭਾਗ ਹੈ ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ ਜੀ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਉਹ ਪਦਵੀ ਮਿਲ ਗਈ, ਉਹ ਸਿੰਘਾਸਨ ਮਿਲ ਗਿਆ ਜਿਹੜਾ ਅਮਰਾ ਪਦ ਸੀ। ਅਬ ਤੋ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹੁਣ ਅਮਰਾ ਪਦ ਪਾਇਆ, ਉਹ ਪਦਵੀ ਮਿਲ ਗਈ ਜੋ ਅਮਰ ਹੈ, ਜੋ ਜੰਮਣ ਮਰਨ ਤੋਂ ਰਹਿਤ ਹੈ। ਕਿਵੇਂ ਮਿਲਦੀ ਹੈ? ਆਪ ਗਵਾਇਆ, ਹਉ ਮੁੱਕ ਗਈ, ਮੈਂ ਚਲੀ ਗਈ, ਅੰਦਰ ਵਿਚਾਰਿਆ ਮੈਂ ਨਾਂ ਦੀ ਤੇ ਚੀਜ਼ ਹੀ ਕੋਈ ਨਹੀਂ। ਐਵੇਂ ਭੁਲੇਖੇ ਵਿੱਚ ਅਗਿਆਨਤਾ ਵਿੱਚ ਮੈਂ ਕਰਦਾ ਰਹਿ ਗਿਆ। ਨਹੀਂ, ਆਪ ਗਵਾਈਆ ਤਾਂ ਸ਼ੋ ਪਾਈਆ, ਔਰ ਕੈਸੀ ਚਤਰ ਆਈ। ਇਹ ਸੱਚ ਹੈ। ਉਸ ਅਵਸਥਾ ਦੇ ਵਿੱਚ ਹਜ਼ੂਰ ਕਹਿੰਦੇ ਨੇ, ਹੁਣ ਕੋਈ ਵਿਰਲਾ ਜਿਹੜਾ ਇਸ ਗਿਆਨ ਦੀ ਵਿਚਾਰ ਕਰਦਾ, ਵਿਰਲਾ ਗਿਆਨ ਵਿਚਾਰੀ। ਅੱਜ ਜਿੰਨੇ ਬੈਠੇ ਹੋ, ਜਿੱਥੇ ਜਿੱਥੇ ਬੈਠੇ ਸ਼ਰਵਣ ਕਰ ਰਹੇ ਹੋ, ਅੱਜ ਅਸੀਂ ਗਿਆਨ ਦੇ ਰਾਹੀਂ ਵਿਚਾਰ ਕਰੀਏ ਵੀ ਜੇ ਵਾਹਿਗੁਰੂ ਜੀ ਦੀ ਹੀ ਸਾਰੀ ਕਲਾ ਵਰਤ ਰਹੀ ਹੈ, ਜੇ ਮੈਂ ਵਾਹਿਗੁਰੂ ਜੀ ਨਾਲ ਆਪਾਂ ਜੋੜ ਲਵਾਂ, ਬੜੀਆਂ ਬਖਸ਼ਿਸ਼ਾਂ ਝੋਲੀ ਵਿੱਚ ਪੈ ਜਾਣ, ਫਿਰ ਮੈਂ ਕਰਨ ਦੀ ਕੀ ਲੋੜ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਪਰ ਕੋਈ ਵਿਰਲੇ ਵਿਰਲੇ ਨੇ ਜਿਹੜੇ ਇਸ ਗਿਆਨ ਦੀ ਵਿਚਾਰ ਕਰਦੇ ਹਨ ਜੀ।
ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਾਪਾਰੀ।
ਹਜ਼ੂਰ ਫਿਰ ਛੇਵੀਂ ਪੰਕਤੀ ਇਸ ਬੰਦ ਦੀ ਵਿੱਚ ਕਹਿੰਦੇ ਨੇ, ਉਹ ਭਗਤ ਸੋਹਨ ਦੇ ਨੇ, ਉਹ ਚੰਗੇ ਲੱਗਦੇ ਨੇ, ਉਹ ਸ਼ੋਭਨੀਕ ਨੇ ਜਿਹੜੇ ਉਸ ਸਾਚੇ ਦਰ ਦੇ ਵਪਾਰੀ ਬਣ ਜਾਂਦੇ ਨੇ। ਆਪ ਆਏ ਹੋ ਵਪਾਰੀ ਬਣ ਕੇ, ਮੈਂ ਬੇਨਤੀ ਕਰਾਂ ਕੁਛ ਲੈਣ ਵਾਸਤੇ, ਸੌਦਾ ਕਰਨ ਦੇ ਲਈ, ਪਰ ਕਦੀ ਉਹ ਸੌਦਾ ਨਾ ਕਰਿਓ, ਮੋਹੇ ਐਸੇ ਬਣਜ ਸਿਓ ਨਹੀਂ ਕਾਜ, ਜੈ ਘਟੇ ਮੂਲ ਨਿਤ ਬੜੇ ਵਿਆਜ। ਉਹ ਸੌਦਾ ਕੀ ਕਰਨਾ ਹੋਇਆ ਵੀ ਮੂਲ ਘਟਦਾ ਜਾਏ ਤੇ ਵਿਆਜ ਵੱਧਦਾ ਜਾਏ। ਨਹੀਂ, ਸਤਿਗੁਰੂ ਕਹਿੰਦੇ ਨੇ ਸਾਚੇ ਦਰ ਦੇ ਵਪਾਰੀ ਬਣ ਜਾਇਓ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਅਰਦਾਸ ਕਰਿਓ, ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਨੀ ਲਭਾਇਆ, ਗੁਣ ਰਾਸ ਬਨ ਪੱਲੇ ਆਨੀ, ਦੇਖ ਰਤਨੇ ਮਨ ਲਪਟਾਨੀ। ਕੀ ਕਹਿੰਦਾ ਸ਼ਾਹ? ਵਪਾਰੀ ਦੁਬਾਰੇ ਆਏ, ਵੱਖਰ ਕਾਢੋ, ਸੌਦਾ ਕਰਾਏ। ਜਿਵੇਂ ਹੱਟੀ ਤੇ ਜਾ ਕੇ ਕੋਈ ਸਰਾਫ ਦੀ ਦੁਕਾਨ ਤੇ ਜਾ ਕੇ ਆਖੇ, ਸ਼ਾਹ ਜੀ ਹੀਰੇ ਵਿਖਾਓ ਨਾ। ਜਦੋਂ ਵੇਖੇ ਹੀਰੇ, ਪਰਖ ਵਾਲਾ ਸੀ, ਕਹਿੰਦਾ ਵਾਹ, ਐਡਾ ਵਧੀਆ ਸੌਦਾ, ਇਹ ਨਹੀਂ ਛੱਡਣਾ, ਇਹ ਲੈ ਲੈਣਾ। ਮੈਂ ਬੇਨਤੀ ਕਰਾਂ ਸ਼ਾਹ, ਵਪਾਰੀ ਦੁਬਾਰੇ ਆਏ, ਵੱਖਰ ਕਾਢੋ, ਸੌਦਾ ਕਰਾਏ। ਤੇ ਸ਼ਾਹ ਪਠਾਇਆ ਸ਼ਾਹ ਪਾਸ, ਗੁਰੂ ਸ਼ਾਹ ਨੇ ਕਿਹਾ, ਮੈਂ ਤੈਨੂੰ ਸੱਚੇ ਪਾਤਸ਼ਾਹ ਕੋਲ ਭੇਜਦਾ, ਸਿਮਰਨ ਕਰ, ਜਾਂ ਉਸਦੇ ਦਰ ਨਾਲ ਜੁੜ ਜਾ। ਬਸ ਸ਼ਾਹ ਪਠਾਇਆ ਸ਼ਾਹ ਪਾਸ, ਅਮੋਲ ਰਤਨ ਅਮੋਲਾ ਰਾਸ, ਵਿਸ਼ਟ ਸੋ ਭਾਈ ਪਾਇਆ ਮੀਤ, ਸੌਦਾ ਮਿਲਿਆ ਨਿਚਲ ਚੀਤ, ਭਉ ਨਹੀਂ ਤਸਕਰ ਸੌ ਪਾਉਣ ਨਾ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਣੀ। ਗੁਰੂ ਆਖਿਆ, ਮੈਂ ਤੈਨੂੰ ਰੱਬ ਕੋਲੋਂ ਸੌਦਾ ਦਿਵਾਂਦਾ, ਨਾਮ ਦੀ ਦਾਤ ਰੱਬ ਦੇ ਘਰੋਂ ਦਿਵਾ ਦਿੱਤੀ, ਕਿਆ ਲੈ ਜਾ, ਰਸਤੇ 'ਚ ਕਿਤੇ ਤੈਨੂੰ ਖਤਰਾ ਨਹੀਂ ਵੀ ਤੇਰੇ ਮਗਰ ਕੋਈ ਚੋਰ ਡਾਕੂ ਲੱਗ ਜਾਏਗਾ ਤੇ ਲੁੱਟ ਕੇ ਲੈ ਜਾਏਗਾ। ਸਾਹਿਬ ਕਹਿੰਦੇ ਨੇ, ਨਾਨਕ ਭਗਤ ਸੋਹਣ ਦਰ ਸੱਚ ਹੈ, ਸੱਚੇ ਕੇ ਵਪਾਰੀ, ਉਹ ਸੱਚ ਦੇ ਸੌਦੇ ਦੇ ਵਪਾਰੀ ਗੁਰੂ ਚਰਨਾਂ ਵਿੱਚ ਆ ਕੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ ਜੀ।
ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ।
ਪੰਜਵਾਂ ਬੰਦ ਜਿਸ ਦੀਆਂ 6 ਪੰਕਤੀਆਂ ਹੁਣ ਬਾਕੀ ਰਹਿ ਗਈਆਂ। ਹਜ਼ੂਰ ਕਹਿੰਦੇ ਨੇ, ਭੂਖ ਪਿਆਸੋ ਆਥ, ਆਥ ਦੇ ਅਰਥ ਨੇ ਮਾਇਆ, ਆਥ ਹੋਏ ਤਾਂ ਮੁਗਧ ਸਿਆਨਾ। ਮੈਂ ਬੇਨਤੀ ਕਰਾਂ, ਪੈਸਾ ਇਕੱਲੇ ਹੋਵੇ ਨਾ ਤੇ ਦੁਨੀਆਂ ਵਿੱਚ ਭਾਵੇਂ ਮੂਰਖ ਵੀ ਹੋਵੇ, ਲੋਕ ਕਹਿੰਦੇ ਬੜਾ ਸਿਆਣਾ, ਧਿਆਨ 'ਚ ਰੱਖ ਲਿਓ। ਪਰ ਅਗਰ ਦਿਨ ਰਾਤ ਮਾਇਆ ਦੀ ਭੁੱਖ ਪਿਆਸ ਹੀ ਲੱਗੀ ਰਹੇਗੀ, ਮੈਂ ਬੇਨਤੀ ਕਰਾਂ ਕਿਉਂ ਦਰ ਜਾਏ ਸਾ ਜੀਓ, ਮਾਲਕ ਦੇ ਦਰ ਕਿਵੇਂ ਜਾਏਗਾ। ਭੁੱਖ ਹੈ ਅਗਰ ਸੱਚੇ ਨਾਮ ਦੀ, ਸੱਚੇ ਨਾਮ ਕੀ ਲਾਗੈ ਭੂਖ, ਉਹ ਗੱਲ ਹੋਰ, ਉਹ ਸੱਚ ਵੱਲ ਜਾਏਗਾ। ਅਗਰ ਮਾਇਆ ਦੀ ਭੁੱਖ ਹੈ ਤੇ ਫਿਰ ਮਾਲਕ ਦੇ ਦਰ ਨਹੀਂ ਜਾਏਗਾ। ਭੁੱਖ ਪਿਆਸੋ ਆਤ ਕਿਉਂ ਦਰ ਜਾਏ ਸਾ ਜੀਓ, ਮਾਲਕ ਦੇ ਦਰ ਫਿਰ ਕਿਵੇਂ ਜਾਵਾਂਗਾ ਜੀ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ।
ਸਤਿਗੁਰੂ ਨੂੰ ਜਾ ਪੁੱਛਿਆ, ਮਹਾਰਾਜ ਕਿਰਪਾ ਕਰੋ ਨਾ, ਤੇ ਸਤਿਗੁਰੂ ਕਹਿੰਦੇ ਨਾਮ ਸਿਮਰਨ ਕਰ ਸਾਰੀਆਂ ਬਰਕਤਾਂ ਝੋਲੀ ਵਿੱਚ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਗੁਰੂ ਨੇ ਆਖਿਆ ਸਿਮਰਨ ਕਰ, ਦੁਨੀਆਂ ਦੀਆਂ ਰਿਧੀਆਂ ਸਿੱਧੀਆਂ ਖਜ਼ਾਨੇ ਵੀ ਮਿਲਣਗੇ ਸਿਮਰਨ ਕਰ, ਤੇਰੇ ਕੋਲ ਗਿਆਨ ਧਿਆਨ ਤੇ ਤਤ ਬੁੱਧੀ ਵੀ ਆ ਜਾਵੇ, ਦੋਨੇ ਚੀਜ਼ਾਂ ਨੇ ਨਾ, ਦੁਨੀਆਂ ਵੀ ਮਿਲ ਗਈ, ਦੁਨੀਆਂ ਦੀ ਬਖਸ਼ਿਸ਼ ਦਾ ਉਹ ਅਨੰਤ ਦਾਤਾਂ ਦਾ ਮਾਲਕ ਵੀ ਮਿਲ ਗਿਆ। ਇਸ ਕਰਕੇ ਸਤਿਗੁਰੂ ਨੂੰ ਪੁੱਛਿਆ, ਉਹਨਾਂ ਨੇ ਨਾਮ ਧਿਆਵਨ ਦੀ ਬਖਸ਼ਿਸ਼ ਕਰ ਦਿੱਤੀ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ।
ਦੇਖੋ ਤਿੰਨ ਇਸ ਪੰਕਤੀ ਵਿੱਚ ਸਾਡੇ ਜ਼ਿੰਦਗੀ ਦੇ ਕਦਮ ਹੋ ਗਏ। ਇੱਕ ਤੇ ਹੈ ਵੀ ਸੱਚ ਨਾਮ ਧਿਆਈ, ਅੰਦਰ ਸੁਰਤ ਵਿੱਚ ਜਿਵੇਂ ਇਕੱਲੇ ਬੈਠੇ ਹੋਈਦਾ, ਅੰਦਰ ਕੁਛ ਚੇਤਨਾ ਚੱਲਦੀ ਰਹਿੰਦੀ, ਉੱਥੇ ਅੰਦਰ ਧਿਆਵਨ ਵਿੱਚ ਵੀ ਹੁਣ ਨਾਮ ਚੱਲਦਾ। ਚਵਾਈ ਦੇ ਅਰਥ ਨੇ ਬੋਲਣਾ, ਸਭ ਚਵੋ ਮੁਖੋਂ, ਸਿੰਧੀ ਭਾਸ਼ਾ ਦਾ ਸ਼ਬਦ ਹੈ, ਚਵੋ ਚਵੋ ਬੋਲੋ। ਤੋ ਸੱਚ ਨਾਮ ਧਿਆਈ ਸਾਚ ਚਵਾਈ, ਪਹਿਲਾ ਸੀ ਅੰਦਰ ਧਿਆਨ ਵਿੱਚ, ਦੂਜਾ ਆ ਗਿਆ ਰਸਨਾ ਨਾਲ ਬੋਲਣ ਵਿੱਚ ਵੀ ਵਾਹਿਗੁਰੂ, ਤੇ ਤੀਸਰਾ ਆ ਗਿਆ ਗੁਰਮੁਖ ਸਾਚ ਪਛਾਣਾ, ਨਜ਼ਰ ਵਿੱਚ ਵੀ ਜਿੱਥੇ ਜੋ ਨਜ਼ਰ ਆਇਆ ਉੱਥੇ ਵੀ ਕੁਦਰਤ ਵਿੱਚ ਵਸੇ ਹੋਏ ਕਾਦਰ ਨੂੰ ਪਹਿਚਾਣ ਲਏ। ਮੈਂ ਬੇਨਤੀ ਕਰਾਂ ਇਸ ਢੰਗ ਨਾਲ, ਅੱਖੀ ਕੁਦਰਤ, ਕੰਨੀ ਬਾਣੀ, ਮੁੱਖ ਆਖਣ ਸੱਚ ਨਾਮ, ਉਹ ਅਵਸਥਾ ਐਸੀ ਬਣ ਗਈ, ਹੁਣ ਹਰ ਥਾਂ ਤੇ ਸੱਚ ਦੀ ਪਹਿਚਾਨ ਕਰਨ ਲੱਗ ਗਿਆ ਜੀ।
ਦੀਨਾਨਾਥ ਦਿਆਲ ਨਿਰੰਜਨ ਅਨ ਦਿਨ ਨਾਮ ਵਖਾਣਾ।
ਉਹ ਹੈ ਦੀਨਾਨਾਥ, ਉਹ ਹੈ ਗਰੀਬਾਂ ਦਾ ਮਾਲਕ ਬਣਨ ਵਾਲਾ, ਉਹ ਹੈ ਦਿਆਲ, ਕੱਟੜ ਹਿਰਦੇ ਵਾਲਾ ਨਹੀਂ, ਉਹ ਦਇਆ ਦਾ ਘਰ ਹੈ। ਤੇ ਸਾਹਿਬ ਕਹਿੰਦੇ ਨੇ ਨਿਰੰਜਨ ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ, ਐਸੇ ਉਸ ਵਾਹਿਗੁਰੂ ਦੇ ਨਾਮ ਨੂੰ ਮੈਂ ਅਨ ਦਿਨ ਵਖਾਣੇ ਆ, ਹਰ ਰੋਜ਼ ਵਾਹਿਗੁਰੂ ਵਾਹਿਗੁਰੂ, ਰਸਨਾ ਵੀ ਬੋਲਦੀ ਅੰਦਰ ਦਿਲ ਵੀ ਬੋਲਦਾ ਹੈ ਜੀ।
ਕਰਣੀ ਕਾਰ ਤੁਰੋਂ ਫੁਰਮਾਈ ਆਪ ਮੂਆ ਮਨ ਮਾਰੀ।
ਜ਼ਿੰਦਗੀ ਕਰਨੀ ਵਾਲੀ ਚਾਹੀਦਾ ਹੈ, ਜੀਵਨ ਕਰਨੀ ਵਾਲਾ ਚਾਹੀਦਾ ਹੈ, ਕਥਨੀ ਵਾਲਾ ਹੀ ਨਹੀਂ ਚਾਹੀਦਾ, ਬਾਹਰੋਂ ਬਾਹਰੋਂ ਨਹੀਂ ਚਾਹੀਦਾ, ਇਹ ਕਰਨੀ ਕਾਰ ਹੈ, ਅੰਦਰਲਾ ਪ੍ਰੈਕਟੀਕਲ ਹੈ, ਅੰਦਰ ਦੀ ਚੇਤਨਾ ਵਿੱਚ ਵਾਹਿਗੁਰੂ ਵਸ ਗਿਆ ਹੈ। ਉਹ ਮਾਲਕ ਨੇ ਜੋ ਧੁਰੋਂ ਫਰਮਾਨ ਕੀਤਾ ਸੀ ਵੀ ਜ਼ਿੰਦਗੀ ਦਾ ਜੀਵਨ ਦਾ ਅੰਤਰੀਵ ਕਦਮ ਉਹੋ ਜਿਹਾ ਬਣਾ, ਉਹ ਕਰਨੀ ਕਾਰ ਧੁਰੋਂ ਫਰਮਾਈ ਆਪ ਮੂਆ ਮਨ ਮਾਰੀ, ਆਪਾ ਮਾਰ ਲਿਆ ਯਾਨੀ ਮਨ ਮਾਰ ਲਿਆ, ਮਨ ਮਾਰ ਲਿਆ ਯਾਨੀ ਮਨ ਦੇ ਭੈੜੇ ਔਗਣ ਵਿਕਾਰਾਂ ਦੇ ਖਿਆਲ ਮਾਰ ਲਏ, ਬਾਕੀ ਜਿਹੜਾ ਮਨ ਬਚਿਆ ਉਹ ਜੋਤ ਸਰੂਪ ਰਹਿ ਗਿਆ। ਧਿਆਨ ਚ ਰੱਖਿਓ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਲ ਸ਼ੁੱਧ ਸੀ, ਚਿੱਕੜ ਨਾਲ ਮਿਲਿਆ, ਗੰਦਾ ਹੋ ਗਿਆ। ਮੈਂ ਬੇਨਤੀ ਕਰਾਂ, ਜਲ ਕਰ ਕਰਦਮ ਉਪਜ ਹੈ, ਜਲ ਕਰ ਪੰਕ ਵਿਨਾਸ਼, ਮਨ ਕਰ ਉਪਜਤ ਪਾਪ, ਕਿਲ ਮਨ ਹੀ ਕਰਤ ਵਿਨਾਸ਼। ਸਾਰ ਕਿਤਾਬਲੀ ਦਾ ਕਰਤਾ ਲਿਖਦਾ, ਉਹ ਪਾਣੀ ਹੈ ਚਿੱਕੜ ਬਣਾ ਦਿੰਦਾ, ਉਹੀ ਪਾਣੀ ਹੈ ਚਿੱਕੜ ਧੋ ਦਿੰਦਾ, ਉਹੀ ਮਨ ਹੈ ਔਗਣ ਵਿਕਾਰਾਂ ਨਾਲ ਜੁੜਿਆ ਚਿੱਕੜ ਪੈਦਾ ਕਰ ਦਿੰਦਾ। ਮੈਂ ਪੈਦਾ ਹੋ ਗਈ, ਚਿੱਕੜ ਬਣ ਗਿਆ, ਮੋਹ ਚੀਕੜ ਫਾਥੇ ਅਵਸਥਾ ਵਿੱਚ ਚਲਾ ਗਿਆ। ਹੁਣ ਕੀ ਹੋਇਆ, ਹੁਣ ਆਪਾਂ ਮਾਰ ਲਿਆ, ਮਨ ਮਰ ਗਿਆ ਯਾਨੀ ਮਨ ਦੇ ਔਗਣ ਵਿਕਾਰ ਮਰ ਗਏ ਜੀ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਸਤਿਗੁਰੂ ਕਹਿੰਦੇ ਨੇ ਨਾਮ ਮਹਾਰਸ ਹੈ, ਬਹੁਤ ਵੱਡਾ ਇਹ ਸਵਾਦਲਾ ਰਸ ਪੈਦਾ ਹੋ ਗਿਆ, ਹੁਣ ਜਿਹੜੀ ਤ੍ਰਿਸ਼ਨਾ ਸੀ ਉਹ ਨਾਮ ਦੇ ਨਾਲ ਦੂਰ ਚਲੀ ਗਈ, ਮਨ ਸ਼ਾਂਤ ਅਵਸਥਾ ਵਿੱਚ ਚਲਾ ਗਿਆ। ਮਾਲਕ ਰਹਿਮਤ ਕਰਨ, ਇਹ ਸ਼ਬਦ ਦੀ ਬਰਕਤ ਨਾਲ ਜੀਵਨ ਸਵਰੇ, ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਮੈਂ ਬੇਨਤੀ ਕਰਾਂ ਗੁਰੂ ਘਰ ਦੇ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਜੀ ਦਾ ਸਮੂਹ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਤੇ ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਜੀਆਂ ਕਹਿੰਦੇ ਆ, ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਕਰਿਓ ਜੀ, ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ।
ਕਰਣੀ ਕਾਰ ਧੁਰੋਂ ਫੁਰਮਾਈ ਆਪ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।